ਵਾਰ 27 ਪੌੜੀ 14 ਵਿੱਚ ਪਾਵਨ ਪਵਿੱਤਰ ਬਚਨ ਸਤਿਗੁਰੂ ਪਾਤਸ਼ਾਹ ਨਾਲ ਪ੍ਰੀਤ ਕਰਨ ਦੀਆਂ ਬਾਤਾਂ ਉਹਨਾਂ ਦਾ ਵਰਣਨ ਕਰ ਰਹੇ ਹਨ। ਦਰਸ਼ਨ ਦੇਖ ਪਤੰਗ ਜਿਉ ਜੋਤੀ ਜੋਤ ਸਮਾਵੈ, ਸ਼ਬਦ ਸੁਰਤ ਲਿਵ ਮਿਰਗ ਜਿਉ ਅਨਹਦ ਲਿਵ ਲਾਵੈ, ਸਾਧ ਸੰਗਤ ਵਿੱਚ ਮੀਨ ਹੋਏ ਗੁਰਮਤ ਸੁਖ ਪਾਵੈ, ਚਰਨ ਕਮਲ ਚਿਤ ਭਵਰ ਹੋਏ ਸੁਖ ਰਹਿਣ ਵਿਹਾਵੈ, ਗੁਰ ਉਪਦੇਸ਼ ਨ ਵਿਸੁਰ ਬਾਬੀਹਾ ਧਿਆਵੈ, ਤੀਰ ਮੁਰੀਦਾਂ ਪਿਰਹੜੀ ਡੁਬਦਾ ਨਾ ਸੁਖਾਵੈ, ਤੀਰ ਮੁਰੀਦਾਂ ਪਿਰਹੜੀ ਡੁਬਦਾ ਨਾ ਸੁਖਾਵੈ। ਵੱਖ ਵੱਖ ਪ੍ਰਮਾਣ ਦੇ ਕੇ ਗੁਰਸਿੱਖ ਗੁਰੂ ਦੀ ਪ੍ਰੀਤ ਵਰਣਨ ਕਰਦਿਆਂ ਕਹਿੰਦੇ ਨੇ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਜੋਤ ਸਮਾਵੈ। ਸਤਿਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਰੂਪ ਦਰਸ਼ਨ ਕਰਕੇ ਪਤੰਗੇ ਵਾਂਗ ਜਿਹੜੇ ਗੁਰਸਿੱਖ ਨੇ ਉਸ ਦੇ ਦਰਸ਼ਨਾਂ ਦੀ ਜੋਤ ਵਿੱਚ ਸਮਾ ਜਾਂਦੇ ਹਨ। ਜਿਵੇਂ ਪਤੰਗਾ ਦੀਵੇ ਦੀ ਲਾਟ ਦੇ ਉੱਤੇ ਉਹਦੇ ਵਿੱਚ ਹੀ ਖੁੱਭ ਕੇ ਆਪਾਂ ਕੁਰਬਾਨ ਕਰ ਦਿੰਦੇ ਹਨ, ਇਸ ਤਰ੍ਹਾਂ ਗੁਰੂ ਦੇ ਸਿੱਖ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਦੀਦਾਰ ਕਰਕੇ ਜੋਤੀ ਜੋਤ ਸਮਾਵੈ, ਆਪਣੀ ਜੋਤ ਨੂੰ ਉਸ ਪਰਮ ਜੋਤ ਵਿੱਚ ਲੀਨ ਕਰ ਲੈਂਦੇ ਹਨ, ਅਭੇਦ ਕਰ ਲੈਂਦੇ ਹਨ। ਸ਼ਬਦ ਸੁਰਤ ਲਿਵ ਮਿਰਗ ਜਿਉ ਅਨਹਦ ਲਿਵ ਲਾਵੈ, ਜਿਸ ਤਰ੍ਹਾਂ ਮਿਰਗ ਕੰਢੇਹੜੇ ਦੇ ਨਾਦ ਦੇ ਉੱਤੇ ਮਸਤ ਹੋ ਜਾਂਦਾ ਹੈ। ਕੰਢੇਹੜੇ ਦਾ ਨਾਦ ਘੜੇ ਤੋਂ ਬਣਾਇਆ ਹੋਇਆ ਇੱਕ ਸਾਜ ਹੁੰਦਾ, ਉਹ ਜਦੋਂ ਵਜਾਉਂਦੇ ਨੇ ਨਾ ਲੋਕ ਸ਼ਿਕਾਰੀ, ਤੇ ਜਿਹੜਾ ਹਿਰਨ ਆ ਉਹਦੇ ਤੇ ਲੇਟਣ ਲੱਗ ਪੈਂਦਾ, ਐ ਮਸਤ ਹੋ ਜਾਂਦਾ। ਇਸੇ ਤਰ੍ਹਾਂ ਜਿਹੜੇ ਗੁਰੂ ਦੇ ਸਿੱਖ ਨੇ, ਜਿਵੇਂ ਉਹ ਮਿਰਗ ਦੀ ਕੰਢੇਹੜੇ ਨਾਦ ਨਾਲ ਪ੍ਰੀਤ ਆ, ਗੁਰਸਿੱਖ ਆਪਣੇ ਸਤਿਗੁਰੂ ਦੇ ਚਰਨਾਂ ਨਾਲ ਇੰਜ ਪ੍ਰੀਤ ਕਰਦੇ ਵੀ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਸਮਾਧੀ ਲਾ ਲੈਂਦੇ ਨੇ, ਇੱਕ ਰਸ ਐ ਬਿਰਤੀ ਦੇ ਵਿੱਚ ਜੁੜ ਜਾਂਦੇ ਆ, ਜਿਵੇਂ ਅਨਹਦ ਦਾ ਵਾਜਾ ਫਿਰ ਉਹਨਾਂ ਦੇ ਅੰਦਰ ਵੱਜਦਾ ਹੈ। ਗੁਰਸਿੱਖਾਂ ਦੇ ਅੰਦਰ ਜਿਵੇਂ ਉਹ ਮਿਰਗ ਪਾਵੋ ਹਿਰਨ ਕੰਢੇੜੇ ਨਾਦ ਦੇ ਉੱਤੇ ਮਸਤ ਹੋ ਗਿਆ, ਗੁਰੂ ਦੇ ਸਿੱਖ ਸ਼ਬਦ ਸੁਰਤ ਦਾ ਸੁਮੇਲ ਕਰਕੇ ਪ੍ਰਭੂ ਚਰਨਾਂ ਵਿੱਚ ਲੇਵ ਲਾ ਕੇ ਇੱਦਾਂ ਮਸਤ ਆਨੰਦ ਮਾਣਦੇ ਹਨ। ਸਾਧ ਸੰਗਤ ਵਿੱਚ ਮੀਨ ਹੋਏ ਗੁਰਮਤ ਸੁਖ ਪਾਵੈ, ਸਾਧ ਸੰਗਤ ਰੂਪੀ ਸਰੋਵਰ ਵਿੱਚ ਮੱਛੀ ਵੱਤ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਮਗਨ ਹੋ ਕੇ ਜਿਹੜੇ ਗੁਰਸਿੱਖ ਨੇ ਉਹ ਗੁਰੂ ਦੀ ਮੱਤ ਤੇ ਚੱਲ ਕੇ ਸੁੱਖ ਪ੍ਰਾਪਤ ਕਰਦੇ ਹਨ। ਜਿਵੇਂ ਮੱਛੀ ਪਾਣੀ ਦੇ ਵਿੱਚ ਜੀਵਤ ਰਹਿੰਦੀ ਹੈ ਤੇ ਆਨੰਦ ਮਾਣਦੀ ਹੈ, ਇਸੇ ਤਰ੍ਹਾਂ ਜਿਵੇਂ ਮੱਛੀ ਕਿਸੇ ਸਰੋਵਰ 'ਚ ਹੋਵੇ ਤੇ ਪਾਣੀ ਦੇ ਵਿੱਚ ਉਹ ਖੁਸ਼ ਆ, ਗੁਰਸਿੱਖ ਸਾਧ ਸੰਗਤ ਰੂਪੀ ਸਰੋਵਰ 'ਚ ਆ ਕੇ ਗੁਰੂ ਦੀ ਮੱਤ ਦੇ ਉੱਤੇ ਚੱਲਦੇ ਨੇ ਤੇ ਆਤਮਿਕ ਸੁੱਖ ਆਤਮਿਕ ਆਨੰਦ ਪ੍ਰਾਪਤ ਕਰਦੇ ਹਨ। ਜਿਵੇਂ ਮੱਛੀ ਦੀ ਜ਼ਿੰਦਗੀ ਹੀ ਪਾਣੀ ਹੈ, ਇਸੇ ਤਰ੍ਹਾਂ ਗੁਰਸਿੱਖ ਦਾ ਜੀਵਨ ਹੀ ਗੁਰਮਤ ਹੈ, ਗੁਰੂ ਦੀ ਮੱਤ ਦੇ ਉੱਤੇ ਚੱਲਦੇ ਹਨ, ਮੱਛੀ ਵਾਂਗ ਇਸ ਤਰ੍ਹਾਂ ਗੁਰੂ ਨਾਲ ਪਿਆਰ ਕਰਦੇ ਹਨ, ਜਿਵੇਂ ਮੱਛੀ ਪਾਣੀ ਨਾਲ ਪਿਆਰ ਕਰਦੀ ਹੈ। ਚਰਨ ਕਮਲ ਚਿਤ ਭਵਰ ਹੋਏ ਸੁਖ ਰਹਿਣ ਵਿਹਾਵੈ, ਗੁਰੂ ਜੀ ਦੇ ਚਰਨ ਕਮਲ ਵਿਖੇ ਚਿੱਤ ਨੂੰ ਭੰਵਰਾ ਬਣਾ ਕੇ ਸੁਖ ਨਾਲ ਆਪਣੀ ਜ਼ਿੰਦਗੀ ਦੀ ਰਾਤ ਕੱਟਦੇ ਹਨ ਜਿਹੜੇ ਗੁਰਸਿੱਖ ਨੇ। ਜਿਵੇਂ ਭੰਵਰਾ ਕਮਲ ਫੁੱਲ ਦੇ ਉੱਤੇ ਮਸਤ ਹੋ ਜਾਂਦਾ, ਇਸੇ ਤਰ੍ਹਾਂ ਜਿਹੜੇ ਗੁਰਸਿੱਖ ਨੇ ਉਹ ਵੀ ਭੰਵਰੇ ਦੀ ਤਰ੍ਹਾਂ ਗੁਰੂ ਦੇ ਚਰਨਾਂ ਨੂੰ ਕਮਲ ਦੀ ਤਰ੍ਹਾਂ ਸਮਝਦੇ ਨੇ, ਆਪਣੀ ਜ਼ਿੰਦਗੀ ਫਿਰ ਸੁੱਖਾਂ ਦੇ ਨਾਲ ਤੇ ਆਨੰਦ ਨਾਲ ਬਤੀਤ ਕਰਦੇ ਹਨ। ਭਾਵ ਜਿਵੇਂ ਭੰਵਰੇ ਦਾ ਪਿਆਰ ਕਮਲ ਫੁੱਲ ਦੇ ਨਾਲ ਹੈ, ਗੁਰਸਿੱਖਾਂ ਦਾ ਪਿਆਰ ਸਤਿਗੁਰ ਦੇ ਚਰਨਾਂ ਨਾਲ ਹੈ। ਗੁਰ ਉਪਦੇਸ਼ ਨਾ ਵਿਸਰ ਬਾਬੀਹਾ ਧਿਆਵੈ, ਸਤਿਗੁਰੂ ਦਾ ਉਪਦੇਸ਼ ਉਹਨਾਂ ਦੇ ਮਨ ਹਿਰਦੇ ਤੋਂ ਕਦੇ ਨਹੀਂ ਵਿਸਰਦਾ। ਜਿਵੇਂ ਬਬੀਆ ਪਿਆਸਾ ਹੋਵੇ ਨਾ, ਤੇ ਉਹ ਸੁਆਂਤੀ ਬੂੰਦ ਵਾਸਤੇ ਬੱਦਲਾਂ ਤੋਂ ਆਉਣੀ ਸੁਆਂਤੀ ਬੂੰਦ ਉਹ ਹੀ ਪੀਂਦਾ। ਬਾਬੀਹਾ ਪ੍ਰਿਓ ਪ੍ਰਿਓ ਕਰੇ ਜਲ ਨਿਧ ਪ੍ਰੇਮ ਪਿਆਰ, ਉਹ ਫਿਰ ਕੂਕਦਾ ਹੈ ਜਿਹੜਾ ਬਬੀਆ ਹੈ, ਰੱਬ ਨੂੰ ਕਹਿੰਦਾ ਵੀ ਮੀਂਹ ਪਾ ਮੈਨੂੰ ਪਿਆਸ ਲੱਗੀ। ਇਸੇ ਤਰ੍ਹਾਂ ਜਿਹੜੇ ਗੁਰੂ ਦੇ ਸਿੱਖ ਨੇ ਨਾ, ਉਹ ਵੀ ਭਾਈ ਗੁਰਦਾਸ ਜੀ ਕਹਿੰਦੇ ਬਬੀਏ ਦੀ ਤਰ੍ਹਾਂ ਹਨ, ਉਹ ਵੀ ਮੁੱਖੋਂ ਗੁਰੂ ਦੀ ਬਾਣੀ ਨੂੰ ਹੀ ਉਚਾਰਨ ਕਰਦੇ ਹਨ, ਮੁੱਖ ਤੋਂ ਗੁਰੂ ਦੇ ਦਿੱਤੇ ਉਪਦੇਸ਼ ਨੂੰ ਹੀ ਉਚਾਰਨ ਕਰਦੇ ਹਨ। ਗੁਰਮੰਤਰ ਮੂਲ ਮੰਤਰ ਗੁਰੂ ਦੀ ਬਾਣੀ ਨਿਤਨੇਮ ਸਿਮਰਨ ਬੰਦਗੀ ਹੀ ਜਪਦੇ ਹਨ। ਭਾਵ ਜਿਵੇਂ ਬਬੀਆ ਸਵਾਂਤੀ ਬੂੰਦ ਨਾਲ ਪਿਆਰ ਕਰਦਾ ਤੇ ਤ੍ਰਿਪਤ ਹੁੰਦਾ ਉਹ ਪੀ ਕੇ, ਏਦਾਂ ਗੁਰੂ ਦੇ ਸਿੱਖ ਗੁਰੂ ਦੇ ਉਪਦੇਸ਼ ਰੂਪ ਬਾਣੀ ਨੂੰ ਆਪਣੇ ਮਨ ਹਿਰਦੇ ਚ ਵਸਾਉਂਦੇ ਨੇ। ਨਾਮ ਦੀ ਹੀ ਸਵਾਂਤੀ ਬੂੰਦ ਛਕਦੇ ਆ ਤੇ ਸਦਾ ਵਾਸਤੇ ਤ੍ਰਿਪਤ ਹੋ ਜਾਂਦੇ ਹਨ। ਪੀਰ ਮੁਰੀਦਾਂ ਪਿਰਹੜੀ ਦੁਬਦਾ ਨਾ ਸੁਖਾਵੈ। ਪੀਰ ਮੁਰੀਦਾਂ ਪਿਰਹੜੀ, ਮੁਰੀਦ ਲੋਕ ਆਪਣੇ ਪੀਰਾਂ ਨਾਲ ਅਜਿਹਾ ਪ੍ਰੇਮ ਕਰਦੇ ਨੇ, ਭਾਵ ਗੁਰੂ ਦੇ ਚੇਲੇ ਗੁਰੂ ਨਾਲ ਅਰਥਾਤ ਗੁਰਸਿੱਖ ਆਪਣੇ ਸਤਿਗੁਰੂ ਮੁਰਸ਼ਦ ਨਾਲ ਐਸਾ ਪ੍ਰੇਮ ਕਰਦੇ ਨੇ ਕਿ ਉੱਥੇ ਫਿਰ ਦੁਬਦਾ ਦਾ ਖੁਰਾ ਖੋਜ ਹੀ ਮਿਟ ਜਾਂਦਾ ਹੈ। ਉੱਥੇ ਕੋਈ ਦੁਬਦਾ, ਕੋਈ ਦੁਚਿੱਤਾਪਨ, ਕੋਈ ਨੇਰ ਤੇਰ ਸਤਿਗੁਰੂ ਪਾਤਸ਼ਾਹ ਨਹੀਂ ਰਹਿਣ ਦਿੰਦੇ। ਗੁਰਸਿੱਖ ਦੀ ਕਰਨੀ ਇੱਥੇ ਦੱਸੀ ਭਾਈ ਗੁਰਦਾਸ ਜੀ ਨੇ ਕਿ ਗੁਰ ਕਾ ਸਿੱਖ ਵਿਕਾਰ ਤੇ ਹਟ ਹੈ, ਵਿਸ਼ਿਆਂ ਵਿਕਾਰਾਂ ਵਾਲੇ ਪਾਸਿਓਂ ਹਟ ਜਾਂਦਾ, ਕੇਵਲ ਆਪਣਾ ਧਿਆਨ ਆਪਣੀ ਲਿਵ ਸਤਿਗੁਰ ਦੇ ਚਰਨਾਂ ਵਿੱਚ ਜੋੜ ਕੇ ਪ੍ਰੀਤ ਨਾਲ ਸਤਿਗੁਰੂ ਦੀ ਪ੍ਰੀਤ ਦੇ ਵਿੱਚ ਦ੍ਰਿੜ ਰਹਿੰਦਾ ਤੇ ਦੁਬਦਾ ਦੁਚਿੱਤਾਪਨ ਉਹਦੇ ਅੰਦਰੋਂ ਮੁੱਕ ਜਾਂਦਾ। ਗੁਰੂ ਹੀ ਗੁਰੂ, ਗੁਰੂ ਹੀ ਗੁਰੂ, ਗੁਰੂ ਹੀ ਗੁਰੂ, ਸਤਿਗੁਰ ਦੀ ਪ੍ਰੀਤ ਹੀ, ਸਤਿਗੁਰ ਦੀ ਪ੍ਰੀਤ ਹੀ, ਗੁਰੂ ਦਾ ਪਿਆਰ, ਗੁਰੂ ਦਾ ਪਿਆਰ ਹੀ ਉਹਦੇ ਮਨ ਹਿਰਦੇ ਵਿੱਚ ਵਸਿਆ ਰਹਿੰਦਾ ਹੈ। ਦੁਬਦਾ ਮੁੱਕ ਗਈ ਫਿਰ ਕਿਤੇ ਭਟਕਦਾ ਨਹੀਂ ਹੈ, ਸਤਿਗੁਰ ਦੇ ਚਰਨਾਂ ਵਿੱਚ ਜੁੜ ਕੇ। ਵਾਰ ਸਤਾਈਵੀਂ ਪੌੜੀ ਪੰਦਰਵੀਂ ਵਿੱਚ ਸਤਿਗੁਰੂ ਨੂੰ ਸਮਰੱਥ ਦਾਤਾ ਦੱਸਦੇ ਹੋਇਆ ਕਿ ਕਿਸੇ ਹੋਰ ਦਰ ਤੇ ਨਾ ਭਟਕ, ਸਤਿਗੁਰ ਸਭ ਤੋਂ ਵੱਡਾ ਸਮਰੱਥ ਦਾਤਾ ਉਹਦੇ ਚਰਨਾਂ ਵਿੱਚ ਲੀਨ ਹੋ। ਕੈਸੀ ਪ੍ਰੇਰਨਾ ਦੇ ਰਹੇ ਹਨ ਭਾਈ ਗੁਰਦਾਸ ਜੀ। ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਐ, ਹੋਸ਼ਾ ਸ਼ਾਹ ਨਾ ਕੀਚਈ ਫਿਰ ਪਛੋਤਾਈਐ, ਸਾਹਿਬ ਉਹ ਨਾ ਸੇਵੀਐ ਜਮ ਡੰਡ ਸਹਾਈਐ, ਹਉਮੈ ਰੋਗ ਨ ਕਟਈ ਉਹ ਵੈਦ ਨਾ ਲਾਈਐ, ਦੁਰਮਤ ਮੈਲ ਨ ਉਤਰੈ ਕਿਉਂ ਤੀਰਥ ਨਾਈਐ, ਤੀਰ ਮੁਰੀਦਾਂ ਪਿਰਹੜੀ ਸੁਖ ਸਹਿਜ ਸਮਾਈਐ, ਤੀਰ ਮੁਰੀਦਾਂ ਪਿਰਹੜੀ ਸੁਖ ਸਹਿਜ ਸਮਾਈਐ। ਗੁਰੂ ਨੂੰ ਸਭ ਤੋਂ ਵੱਡਾ ਦਾਤਾ ਵੀ ਦੱਸਿਆ, ਗੁਰੂ ਨੂੰ ਸਾਰਿਆਂ ਤੋਂ ਵੱਡਾ ਸ਼ਾਹ ਵੀ ਦੱਸਿਆ ਭਾਈ ਗੁਰਦਾਸ ਜੀ ਨੇ, ਸਤਿਗੁਰੂ ਨੂੰ ਸਾਰਿਆਂ ਤੋਂ ਵੱਡਾ ਸਾਹਿਬ ਮਾਲਕ ਵੀ ਦੱਸਿਆ, ਤੇ ਗੁਰੂ ਨੂੰ ਸਾਰਿਆਂ ਤੋਂ ਵੱਡਾ ਵੈਦ ਵੀ ਦੱਸਿਆ, ਤੇ ਗੁਰੂ ਨੂੰ ਸਾਰਿਆਂ ਤੋਂ ਮਹਾਨ ਸ਼੍ਰੋਮਣੀ ਤੀਰਥ ਵੀ ਦੱਸਿਆ। ਐਵੇਂ ਤੀਰਥਾਂ ਤੇ ਨਾ ਭਟਕ, ਐਵੇਂ ਦੁਨੀਆਂ ਦੇ ਝੂਠੇ ਦਾਤਿਆਂ ਤੇ ਦਾਨੀਆਂ ਮਗਰ ਨਾ ਤੁਰਿਆ ਫਿਰ, ਐਵੇਂ ਛੋਟੇ ਮੋਟੇ ਸ਼ਾਹਾਂ ਦੀ ਖੁਸ਼ਾਮਦ ਨਾ ਕਰਦਾ ਫਿਰ, ਐਵੇਂ ਸੰਸਾਰ ਦੇ ਵਿੱਚ ਦੇਵੀ ਦੇਵਤਿਆਂ ਨੂੰ ਆਪਣਾ ਮਾਲਕ ਤੇ ਸਾਹਿਬ ਨਾ ਮੰਨਦਾ ਫਿਰ, ਦੁਨਿਆਵੀ ਵੈਦ ਹਕੀਮਾਂ ਮਗਰ ਨਾ ਭੱਜਿਆ ਫਿਰ, ਸਤਿਗੁਰ ਦੀ ਸ਼ਰਨ ਵਿੱਚ ਆ ਜਿਹੜਾ ਹਉਮੈ ਦਾ ਵੀ ਰੋਗ ਮਿਟਾ ਦੇ। ਬੜੇ ਪਿਆਰੇ ਬਚਨ ਆਖੇ, ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਏ, ਉਸ ਦਾਤੇ ਕੋਲੋਂ ਕਦੇ ਨਾ ਮੰਗੀਏ ਜੇ ਫਿਰ ਉਹਦੇ ਕੋਲੋਂ ਮੰਗਣ ਤੋਂ ਬਾਅਦ ਵੀ ਹੋਰਨਾਂ ਦੇ ਅੱਗੇ ਮੰਗਣ ਜਾਣਾ ਪਵੇ। ਇੱਕੋ ਹੀ ਦਾਤੇ ਕੋਲੋਂ ਮੰਗ ਲੈ ਗੁਰੂ ਦੇ ਸਿੱਖਾ, ਦੁਬਾਰਾ ਕਿਸੇ ਅੱਗੇ ਝੋਲੀ ਨਾ ਅੱਡਣੀ ਪਏ, ਜ਼ਿੰਦਗੀ ਭਰ ਵਾਸਤੇ ਸਦਾ ਲਈ ਤੈਨੂੰ ਤ੍ਰਿਪਤ ਕਰਦੇ। ਕਿਉਂ ਐਵੇਂ ਲੋਕਾਂ ਦੇ ਮਗਰ ਭੱਜਿਆ ਫਿਰਦਾ, ਥਾਂ ਥਾਂ ਠੋਕਰਾਂ ਖਾਂਦਾ ਫਿਰਦਾ? ਸਾਧ ਸੰਗਤ ਜਿਹੜਾ ਬਬੀਆ ਹੈ ਨਾ, ਬਬੀਆ ਸਵਾਂਤੀ ਬੂੰਦ ਪੀਂਦਾ ਬੱਦਲਾਂ ਤੋਂ ਆਈ। ਦੁਨੀਆਂ ਦੇ ਵਿੱਚ ਕਿੰਨਾ ਪਾਣੀ, ਕਿੰਨੇ ਸਾਗਰ ਭਰੇ, ਦਰਿਆ ਭਰੇ, ਕਿੰਨੀਆਂ ਨਦੀਆਂ ਵਹਿ ਰਹੀਆਂ, ਕਿੰਨੇ ਤਲਾਬ, ਕਿੰਨੇ ਸਰੋਵਰ, ਕਿੰਨੇ ਟੋਭੇ, ਦੁਨੀਆਂ ਚ ਭਾਵ ਕੇ ਕਿੰਨਾ ਧਰਤੀ ਤੇ ਪਾਣੀ ਆ, ਪਰ ਜਿਹੜਾ ਬਬੀਆ ਉਹਦਾ ਇਸ ਪਾਣੀ ਨਾਲ ਕੋਈ ਸੰਬੰਧ ਨਹੀਂ। ਉਹ ਕਹਿੰਦਾ ਆਕਾਸ਼ੋਂ ਬੱਦਲਾਂ ਤੋਂ ਸਵਾਂਤੀ ਬੂੰਦ ਆਊਗੀ, ਉਹਦੇ ਨਾਲ ਹੀ ਤ੍ਰਿਪਤ ਹੋਣਾ ਹੈ, ਉਹਦੀ ਤ੍ਰਿਪਤੀ ਉਹਦੇ ਨਾਲ ਹੈ। ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਗੁਰੂ ਦੇ ਸਿੱਖਾ ਆਪਣੇ ਦਾਤੇ ਕੋਲੋਂ ਮੰਗ, ਗੁਰੂ ਦਾਤੇ ਕੋਲੋਂ, ਪਰਮੇਸ਼ਰ ਦੇ ਅੱਗੇ ਝੋਲੀ ਅੱਡ, ਉਹਨੂੰ ਦਾਤਾ ਬਣਾ ਜਿਸ ਕੋਲੋਂ ਇੱਕ ਵਾਰੀ ਮੰਗੀਏ ਦੁਬਾਰਾ ਕਿਤੇ ਹੋਰ ਮੰਗਣ ਜਾਣ ਦੀ ਲੋੜ ਹੀ ਨਾ ਪਵੇ। ਉਹ ਕਾਹਦਾ ਦਾਤਾ ਹੋਇਆ ਜਿਹੜਾ ਸਾਰੀਆਂ ਇੱਛਾ ਪੂਰੀਆਂ ਨਹੀਂ ਕਰ ਸਕਦਾ? ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਦੇਂਦੇ ਤੋਟ ਨਾ ਵੀ ਅਗੰਤ ਭਰੇ ਭੰਡਾਰ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਬੇਅੰਤ ਐਸੇ ਪ੍ਰਮਾਣ ਨੇ ਪਾਵਨ ਬਾਣੀ ਚ। ਇਸ ਲਈ ਦਾਸ ਨੇ ਜਿਹੜੀ ਬੇਨਤੀ ਕੀਤੀ ਫਿਰ ਸਾਧ ਸੰਗਤ ਇੱਕ ਮਿੰਟ ਵਾਸਤੇ ਦੁਹਰਾ ਦਿਆਂ, ਜਿਹੜਾ ਚਾਤਰਕ ਹੈ ਜਿਹੜਾ ਬਬੀਆ ਹੈ ਗੁਰੂ ਨਾਲ ਇਹੋ ਜਿਹੀ ਪ੍ਰੀਤ ਬਣਾ ਲਾ ਸਿੱਖਾ, ਬਬੀਆ ਪਿਆਸਾ ਭਾਵੇਂ ਮਰ ਜਾਵੇ ਜਾਨ ਦੇ ਦੂਗਾ, ਪਰੰਤੂ ਬੱਦਲਾਂ ਪਾਸੋਂ ਆਈ ਸਵਾਤ ਬੂੰਦ ਹੀ ਮੰਗਦਾ ਹੈ, ਉਹੋ ਹੀ ਬੂੰਦ ਪੀਂਦਾ, ਤ੍ਰਿਪਤੀ ਨਹੀਂ ਹੈ ਉਹਦੀ ਕਿਤੇ ਹੋਰ। ਗੁਰੂ ਦਾ ਸਿੱਖ ਆਖੇ ਸਤਿਗੁਰਾ ਤੇਰਾ ਦਰ ਛੱਡ ਕੇ ਨਹੀਂ ਜਾਣਾ, ਖੁਸ਼ੀ ਹੈ ਗਮੀ ਹੈ ਅਮੀਰੀ ਹੈ ਭਾਵੇਂ ਗਰੀਬੀ ਹੈ, ਹਰਖ ਹੈ ਭਾਵੇਂ ਸੋਗ ਹੈ, ਖੁਸ਼ੀ ਹੈ ਭਾਵੇਂ ਗਮੀ ਹੈ, ਤੇਰਾ ਦਰ ਨਹੀਂ ਛੱਡਣਾ। ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ। ਇਸ ਲਈ ਐਵੇਂ ਹੋਸ਼ੇ ਸ਼ਾਹਾਂ ਦੇ ਮਗਰ ਨਾ ਭੱਜਿਆ, ਫਿਰ ਕਹਿ ਰਹੇ ਨੇ ਹੋਸ਼ਾ ਸ਼ਾਹ ਨਾ ਕੀਚੇ ਫਿਰ ਪਛੋ ਤਾਈਏ, ਥੋੜ ਦਿਲਾ ਸ਼ਾਹ ਨਾ ਬਣਾਈਏ, ਨਹੀਂ ਤਾਂ ਪਿੱਛੋਂ ਫਿਰ ਪਛਤਾਉਣਾ ਪੈਂਦਾ ਹੈ, ਕਿਉਂਕਿ ਥੋੜ ਦਿਲੇ ਸ਼ਾਹ ਜਿਹੜੇ ਨਾ ਉਹ ਸਮਾਂ ਪੈਣ ਦੇ ਉੱਤੇ ਲੋੜ ਪੈਣ ਵੇਲੇ ਪੱਤ ਨਹੀਂ ਟੱਕਦੇ, ਲੋੜ ਪੈਣ ਤੇ ਕੰਮ ਨਹੀਂ ਆਉਂਦੇ। ਸਤਿਗੁਰੂ ਸ਼ਾਹ ਨਾਲ ਸਾਂਝ ਬਣਾ, ਸਤਿਗੁਰ ਸੱਚਾ ਸ਼ਾਹ ਹੈ, ਇਹ ਸਤਿਗੁਰੂ ਸੱਚਾ ਸ਼ਾਹ ਹੈ, ਸਤਿਗੁਰੂ ਸੱਚਾ ਸਾਹਿਬ ਹੈ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਚਨ ਆ ਕੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਉਸ ਸ਼ਾਹ ਨਾਲ ਸਾਂਝ ਬਣਾ ਜਿਹੜਾ ਸਾਰਿਆਂ ਸ਼ਾਹਾਂ ਦਾ ਸ਼ਾਹ ਹੈ। ਸਾਹਿਬ ਉਹ ਨਾ ਸੇਵੀ ਹੈ ਜਮ ਡੰਡ ਸਹਾਈਐ, ਉਸ ਮਾਲਕ ਦੀ ਸੇਵਾ ਨਾ ਕਰੀਏ ਜਿਸ ਕਰਕੇ ਜਮਾਂ ਦਾ ਡੰਡਾ ਸਿਰ ਪਰ ਸਹਾਰ ਨਾ ਪਵੇ। ਕਹਿਣ ਲੱਗੇ ਜਿਹੜੇ ਮਾਲਕ ਦੀ ਸੇਵਾ ਕਰਨ ਨਾਲ ਫਿਰ ਜਮਾਂ ਦਾ ਡੰਡਾ ਸਿਰ ਤੇ ਪੈਣਾ, ਉਸ ਸੇਵਾ ਦਾ ਕੀ ਫਾਇਦਾ, ਕਿਹਦੀ ਸੇਵਾ ਕਰੀਏ ਫਿਰ? ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਐ। ਗੁਰੂ ਰਾਮਦਾਸ ਦਾਤਾ ਜੀ ਦਾ ਫੁਰਮਾਨ ਹੈ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਐ, ਸਾ ਸੇਵਾ ਔਖੀ ਹੋਈ, ਨਾਨਕ ਸੇਵਾ ਕਰ ਹੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗਿਆ ਨਾ ਕੋਈ। ਸਤਿਗੁਰ ਦੀ ਸੇਵਾ ਵਿੱਚ ਜੁੜ ਜਾ, ਕੋਈ ਤੇਰੇ ਕੋਲੋਂ ਲੇਖਾ ਹੀ ਨਾ ਮੰਗੇ, ਐਸਾ ਮਾਲਕ ਐਸਾ ਮੇਰਾ ਸਾਹਿਬ ਹੈ ਸਤਿਗੁਰੂ ਪਾਤਸ਼ਾਹ। ਹਉ ਮੈਂ ਰੋਗ ਨਾ ਕੱਟਈ ਉਹ ਵੈਦ ਨਾ ਲਾਈਐ, ਉਹ ਹਕੀਮ ਨਾ ਲਾਈਏ ਜਿਹੜਾ ਹਉਮੇ ਦਾ ਰੋਗ ਦੂਰ ਨਾ ਕਰੇ। ਸਤਿਗੁਰ ਹਉਮੇ ਦਾ ਰੋਗ ਕੱਟੇਗਾ ਗੁਰ ਸ਼ਬਦ ਦੁਆਰਾ, ਗੁਰਬਾਣੀ ਦੁਆਰਾ। ਇਸ ਲਈ ਸਤਿਗੁਰੂ ਸਾਰਿਆਂ ਤੋਂ ਮਹਾਨ ਵੈਦ ਹੈ, ਕੱਲਾ ਹਉਮੇ ਹੰਕਾਰ ਤੇ ਪਾਪਾਂ ਦੇ ਰੋਗ ਹੀ ਨਹੀਂ ਲਾਉਂਦਾ ਸਾਡੇ ਗਲੋਂ, ਜਮਾਂ ਦੀ ਫਾਈ ਵੀ ਕੱਟ ਦਿੰਦਾ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਪਰਮੇਸ਼ਰ ਦੇ ਨਾਮ ਦੀ ਦਵਾਈ ਦਿੰਦਾ, ਜਮ ਕੀ ਫੰਦਾ ਵੀ ਕੱਟ ਦਿੰਦਾ, ਜਮਾਂ ਦੀ ਫਾਈ ਵੀ ਕੱਟ ਦਿੰਦਾ। ਕੋਈ ਤੇਰੇ ਕੋਲੋਂ ਲੇਖਾ ਨਹੀਂ ਮੰਗ ਸਕਦਾ, ਕੋਈ ਜਮਦੂਤ ਤੈਨੂੰ ਸਜ਼ਾ ਨਹੀਂ ਦੇ ਸਕਦੇ, ਜੇ ਗੁਰੂ ਵੈਦ ਦੀ ਸ਼ਰਨ ਪੈ ਗਿਆ ਹੈ ਤਾਂ। ਹਉ ਦੁਰਮਤ ਮੈਲ ਨਾ ਉਤਰੈ ਕਿਉਂ ਤੀਰਥ ਨਹਾਈਐ, ਜੇ ਭੈੜੀ ਮਤ ਦੀ ਮੈਲ ਹੀ ਨਹੀਂ ਉਤਰਨੀ ਤਾਂ ਤੀਰਥਾਂ ਤੇ ਨਹਾਉਣ ਦਾ ਕੀ ਫਾਇਦਾ। ਭਾਵ ਕੀ ਹੈ ਵੀ ਬਾਹਰੀ ਰੂਪ ਤੀਰਥਾਂ ਤੇ ਨਹਾ ਕੇ ਅੰਦਰ ਦੀ ਮੈਲ ਨਹੀਂ ਉਤਰਨੀ, ਭੈੜੀ ਮਤ ਦਾ ਨਾਸ਼ ਗੁਰੂ ਤੀਰਥ ਤੇ ਆਣ ਕੇ ਹੀ ਖਤਮ ਹੋਣਾ ਹੈ। ਭੈੜੀ ਮਤ ਜਾਂ ਜਿਹੜੀ ਇਹ ਜਿਹੜੀ ਲੱਗੀ ਮੈਲ ਆ, ਇਹਨੇ ਗੁਰੂ ਤੀਰਥ ਦੇ ਉੱਤੇ ਆ ਕੇ ਲੱਥਣਾ ਹੈ। ਸਤਿਗੁਰ ਦੇ ਸ਼ਰਨਾਂ ਚ ਆ, ਸਤਿਗੁਰ ਦੀ ਹਜ਼ੂਰੀ ਵਿੱਚ ਆ, ਤੀਰਥ ਨਹਾਵਣ ਜਾਉ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਇਸ ਲਈ ਦੁਰਮਤ ਮੈਲ ਨਾ ਉਤਰੈ ਕਿਉਂ ਤੀਰਥ ਨਹਾਈਐ, ਜੇ ਦੁਰਮਤ ਦੀ ਮੈਲ ਹੀ ਨਾ ਉਤਰੇ ਤਾਂ ਤੀਰਥਾਂ ਤੇ ਨਹਾਉਣਾ ਨਿਸਫਲ ਹੈ। ਪੀਰ ਮੁਰੀਦਾਂ ਪਿਰਹੜੀ ਸੁਖ ਸਹਿਜ ਸਮਾਈਐ, ਪਿਰਹੜੀ ਦਾ ਭਾਵ ਪ੍ਰੀਤ, ਪੀਰ ਮੁਰੀਦਾਂ ਪਿਰਹੜੀ, ਪੀਰ ਅਤੇ ਮੁਰੀਦਾਂ ਦੀ ਪ੍ਰੀਤ, ਗੁਰੂ ਅਤੇ ਸੇਵਕਾਂ ਦੀ, ਸਤਿਗੁਰੂ ਅਤੇ ਗੁਰਸਿੱਖਾਂ ਦੀ ਪ੍ਰੀਤ ਹੀ ਵੱਡਾ ਸਾਧਨ ਹੈ ਸੰਸਾਰ ਭਾਵ ਸਾਗਰ ਤੋਂ ਤਰਨ ਦਾ, ਸੁਖ ਪ੍ਰਾਪਤ ਕਰਨ ਦਾ ਅਤੇ ਸਹਿਜ ਅਵਸਥਾ ਵਿੱਚ ਟਿਕਣ ਦਾ। ਕੀ ਹੈ ਸਾਧਨ? ਪੀਰ ਮੁਰੀਦਾਂ ਪਿਰਹੜੀ, ਗੁਰੂ ਅਤੇ ਸਿੱਖਾਂ ਦੀ ਪ੍ਰੀਤ ਹੀ ਹੈ ਜਿਹੜੀ ਸਹਿਜ ਅਵਸਥਾ ਵੀ ਬਖਸ਼ ਦਿੰਦੀ ਹੈ, ਆਤਮਿਕ ਸੁੱਖ ਤੇ ਆਨੰਦ ਵੀ ਬਖਸ਼ ਦਿੰਦੀ ਹੈ, ਤੇ ਮਨੁੱਖ ਉਸ ਨਿਰੰਕਾਰ ਪਰਮਾਤਮਾ ਵਿੱਚ ਹੀ ਸਮਾ ਜਾਂਦਾ ਹੈ, ਲੀਨ ਹੋ ਜਾਂਦਾ ਹੈ। ਇਹ ਸਾਰੇ ਦੇ ਸਾਰੇ ਫਲ, ਸਾਰੇ ਦੇ ਸਾਰਾ ਜੀਵਨ ਦਾ ਆਨੰਦ ਸਤਿਗੁਰ ਦੀ ਸ਼ਰਨ ਵਿੱਚ ਆਣ ਕੇ ਪ੍ਰਾਪਤ ਹੁੰਦਾ ਹੈ। ਵਾਰ 27ਵੀਂ ਪੌੜੀ 16ਵੀਂ ਵਿੱਚ ਸਤਿਗੁਰੂ ਜੀ ਦੀ ਪ੍ਰੀਤ ਨੂੰ ਸਾਰੇ ਸੰਸਾਰ ਦੇ ਵਿੱਚੋਂ ਸ਼੍ਰੋਮਣੀ ਦੱਸਦੇ ਹਾਂ, ਫੁਰਮਾਨ ਕਰਦੇ ਨੇ, ਮਾਲ ਮੁਲਕ ਚਤੁਰੰਗ ਦਲ ਦੁਨੀਆਂ ਪਾਤਸ਼ਾਹੀ ਰਿੱਧ ਸਿੱਧ ਨਿੱਧ ਬਹੁ ਕਰਾਮਾਤ ਸਭ ਖਲਕ ਉਮਾਹੀ ਚਿਰ ਜੀਵਨ ਬਹੁ ਹੰਡਣ ਗੁਣ ਗਿਆਨ ਉਗਾਹੀ ਹੋਰਸ ਕਿਸੈ ਨ ਜਾਣਈ ਚਿਤ ਬੇਪਰਵਾਹੀ ਦਰਗਹਿ ਢੂਈ ਨਾ ਲਹਿ ਦੁਬਦਾ ਬਦਰਾਹੀ ਪੀਰ ਮੁਰੀਦਾਂ ਪਿਰਹੜੀ ਪਰਵਾਨ ਸੋ ਕਾਹੀ ਪੀਰ ਮੁਰੀਦਾਂ ਪਿਰਹੜੀ ਪਰਵਾਨ ਸੋ ਕਾਹੀ। ਕਹਿਣ ਲੱਗੇ ਮਾਲ ਮੁਲਕ ਚਤੁਰੰਗ ਦਲ ਦੁਨੀਆਂ ਪਾਤਸ਼ਾਹੀ ਦੌਲਤ ਮੁਲਕ ਤੇ ਚਾਰ ਪ੍ਰਕਾਰ ਦੀ ਕਿਸੇ ਕੋਲ ਸੈਨਾ ਹੋਵੇ ਤੇ ਸਾਰੀ ਦੀ ਸਾਰੀ ਦੁਨੀਆਂ ਦਾ ਬਾਦਸ਼ਾਹ ਹੋਵੇ ਕੋਈ ਬੰਦਾ। ਜਿਹੜਾ ਲਫ਼ਜ਼ ਹੈ ਨਾ ਚਤੁਰੰਗ ਦਲ, ਆਮ ਤੌਰ ਤੇ ਜਿਹੜੇ ਬਾਦਸ਼ਾਹ ਲੋਕ ਸੀ ਨਾ ਪਿਛਲੇ ਸਮੇਂ ਵਿੱਚ, ਇਹਨਾਂ ਕੋਲ ਚਾਰ ਤਰ੍ਹਾਂ ਦੀ ਸੈਨਾ ਹੁੰਦੀ ਸੀ। ਜਿਵੇਂ ਅੱਜ ਕੱਲ੍ਹ ਹੁਣ ਸਮਾਂ ਤਬਦੀਲ ਹੋਇਆ, ਆਮ ਤੌਰ ਤੇ ਅੱਜ ਜਿਹੜੀਆਂ ਦੇਸ਼ਾਂ ਦੇ ਵਿੱਚ ਸੈਨਾ ਆ, ਹਰ ਦੇਸ਼ ਦੇ ਵਿੱਚ ਜਿਹੜੀ ਸੈਨਾ ਉਹਨਾਂ ਦੀ ਫੌਜ ਆ, ਉਹ ਪਾਣੀ ਦੇ ਵਿੱਚ ਭਾਵ ਸਮੁੰਦਰਾਂ ਦੇ ਰਾਹੀਂ ਜਿਹੜੇ, ਤੇ ਜਾਂ ਹਵਾਈ ਸੈਨਾ ਆ, ਜਾਂ ਜਿਹੜੇ ਧਰਤੀ ਦੇ ਉੱਤੇ ਲੜਨ ਵਾਲੇ ਫੌਜੀ ਨੇ, ਸਿਪਾਹੀ ਨੇ, ਉਹ ਹਨ ਜਲ ਸੈਨਾ, ਥਲ ਸੈਨਾ ਤੇ ਹਵਾਈ ਸੈਨਾ, ਇਹਨਾਂ ਨੂੰ ਕਹਿੰਦੇ ਨੇ। ਪਿਛਲੇ ਸਮੇਂ ਵਿੱਚ ਜਿਹੜੇ ਬਾਦਸ਼ਾਹ ਲੋਕ ਸੀ, ਉਹਨਾਂ ਕੋਲ ਚਾਰ ਪ੍ਰਕਾਰ ਦੀ ਸੈਨਾ ਹੁੰਦੀ ਸੀ, ਹਾਥੀਆਂ ਤੇ ਸਵਾਰ, ਘੋੜਿਆਂ ਤੇ ਸਵਾਰ, ਰਥਾਂ ਦੇ ਉੱਤੇ ਸਵਾਰ ਤੇ ਪੈਦਲ ਤੁਰਨ ਵਾਲੇ। ਕੋਈ ਇਨਸਾਨ ਸਾਰੀ ਦੁਨੀਆਂ ਦਾ ਬਾਦਸ਼ਾਹ ਭਾਵੇਂ ਹੋਵੇ, ਭਾਈ ਗੁਰਦਾਸ ਜੀ ਕਹਿੰਦੇ ਦੁਨੀਆਂ ਦਾ ਮਾਲ ਧਨ ਦੌਲਤ ਉਹਦੇ ਪਾਸ ਹੋਵੇ ਤੇ ਚਾਰ ਪ੍ਰਕਾਰ ਦੀ ਇਹ ਸੈਨਾ ਵੀ ਫੌਜ ਵੀ ਉਹਦੇ ਕੋਲ ਹੋਵੇ। ਇਹ ਦੱਸਣਾ ਭਾਈ ਗੁਰਦਾਸ ਜੀ ਨੇ ਕਿ ਸਭ ਤੋਂ ਉੱਤਮ ਜਿਹੜੀ ਬਾਤ ਆ ਉਹ ਗੁਰੂ ਦੇ ਚਰਨਾਂ ਨਾਲ ਪ੍ਰੀਤ ਆ। ਇਹ ਬਾਦਸ਼ਾਹ ਲੋਕ ਵੀ ਗੁਰੂ ਦੇ ਸਿੱਖਾਂ ਦੀ ਬਰਾਬਰਤਾ ਨਹੀਂ ਕਰ ਸਕਦੇ। ਅਗਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ, ਰਿੱਧ ਸਿੱਧ ਨਿੱਧ ਬਹੁ ਕਰਾਮਾਤ ਸਭ ਖਲਕ ਉਹ ਮਾਹੀ, ਬਹੁਤੀਆਂ ਰਿਧੀਆਂ ਸਿੱਧੀਆਂ ਤੇ ਨੌ ਨਿਧੀਆਂ ਘਰ ਦੇ ਵਿੱਚ ਹੀ ਹੋਣ, ਤਰ੍ਹਾਂ ਤਰ੍ਹਾਂ ਦੀਆਂ ਕਰਾਮਾਤਾਂ ਹੋਣ ਕਿਸੇ ਬੰਦੇ ਕੋਲ, ਸਾਰੀ ਖਲਕਤ ਉਹਨੂੰ ਵੇਖ ਕੇ ਪ੍ਰੇਮ ਵੀ ਕਰਦੀ ਹੋਵੇ ਤੇ ਉਹ ਵੀ ਖਿੜ ਜਾਵੇ ਵੀ ਲੋਕ ਬੜੇ ਮੈਨੂੰ ਪਿਆਰ ਕਰਦੇ, ਐਸਾ ਜੀਵਨ ਵੀ ਹੋਵੇ ਭਾਵੇਂ ਕਿਸੇ ਬੰਦੇ ਦਾ ਦੁਨੀਆਂ 'ਚ। ਚਿਰ ਜੀਵਨ ਬਹੁ ਹੰਡਣਾ ਗੁਣ ਗਿਆਨ ਉਗਾਹੀ, ਕੋਈ ਬੰਦਾ ਚਿਰਨਜੀਵੀ ਹੋ ਕੇ ਮਾਰਕੰਡੇ ਰਿਸ਼ੀ ਵਾਂਗੂ ਹਜ਼ਾਰਾਂ ਲੱਖਾਂ ਸਾਲ ਭਾਵੇਂ ਕੋਈ ਉਮਰ ਭੋਗੇ, ਬੜਾ ਗੁਣੀ ਵੀ ਹੋਵੇ, ਗਿਆਨਵਾਨ ਵੀ ਹੋਵੇ, ਔਰ ਲੋਕ ਵੀ ਉਹਦੀ ਗਵਾਹੀ ਭਰਨ ਕੇ ਬੜਾ ਚੰਗਾ ਆ, ਬੜਾ ਪੰਡਿਤ ਆ, ਬੜਾ ਵਿਦਵਾਨ ਆ, ਬੜਾ ਸਿਆਣਾ ਆ, ਅਕਲਮੰਦ ਆ, ਦੁਨੀਆਂ ਵੀ ਉਹਦਾ ਸਤਿਕਾਰ ਕਰਦੀ ਹੋਵੇ। ਹੋਰਸ ਕਿਸੇ ਨਾ ਜਾਣੀ ਚਿੱਤ ਬੇਪਰਵਾਹੀ, ਹੋਰ ਕਿਸੇ ਨੂੰ ਨਾ ਜਾਣੇ ਔਰ ਚਿੱਤ ਦੇ ਵਿੱਚ ਐ ਬਿਲਕੁਲ ਬੇਪਰਵਾਹ ਹੋਵੇ, ਭਾਵ ਏਡਾ ਸਿਆਣਾ ਅਕਲਮੰਦ ਤੇ ਇਹਨਾਂ ਲੋਕ ਉਹਦਾ ਹੁਕਮ ਮੰਨਦੇ ਹੋਣ। ਦਰਗਹਿ ਢੋਈ ਨਾ ਲਹਿ ਦੁਬਦਾ ਬਦਰਾਈ, ਦਰਗਾਹ ਵਿਖੇ ਢੋਈ ਨਹੀਂ ਲੈ ਸਕਣਗੇ ਕਿਉਂਕਿ ਜੇ ਉਹਨਾਂ ਦੇ ਮਨ ਹਿਰਦੇ ਵਿੱਚ ਦੁਬਦਾ ਤੇ ਦਵੈਸ਼ ਆ, ਜੇ ਬਦ ਰਾਹੀ ਭੈੜੇ ਰਾਹ ਦੇ ਉੱਤੇ, ਬਦ ਰਾਹ ਮਤਲਬ ਬਦ ਦਾ ਮਤਲਬ ਭੈੜਾ ਤੇ ਰਾਹ ਦਾ ਮਤਲਬ ਰਸਤਾ, ਜੇ ਭੈੜੇ ਰਸਤੇ ਦੇ ਉੱਤੇ ਜ਼ਿੰਦਗੀ ਦੇ ਵਿੱਚ ਉਹ ਚੱਲਦਾ ਤਾਂ ਉਹਨੂੰ ਰੱਬ ਦੇ ਘਰ ਪਰਮੇਸ਼ਰ ਦੇ ਚਰਨਾਂ ਵਿੱਚ ਥਾਂ ਨਹੀਂ ਮਿਲ ਸਕਦੀ। ਪੀਰ ਮੁਰੀਦਾਂ ਪਿਰਹੜੀ ਪਰਵਾਨ ਸੋ ਕਾਹੀ, ਬੜੀ ਪਿਆਰੀ ਬਾਤ ਆਖੀ। ਕਹਿਣ ਲੱਗੇ ਮੁਰੀਦਾਂ ਵਿੱਚੋਂ ਜਿਹੜਾ ਮਰੀਦ ਗੁਰੂ ਨਾਲ ਪ੍ਰੀਤ ਕਰੇ, ਕਹਿਣ ਲੱਗੇ ਭਾਵੇਂ ਘਾਹ ਖੋਦਣ ਵਾਲਾ ਵੀ ਕਿਉਂ ਨਾ ਹੋਵੇ, ਉਹ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਏਗਾ ਜੇ ਸਤਿਗੁਰ ਦੇ ਚਰਨਾਂ ਨਾਲ ਪਿਆਰ ਕਰਦਾ। ਪਰ ਦੂਜੇ ਪਾਸੇ ਸਾਰੀ ਦੁਨੀਆਂ ਦਾ ਬਾਦਸ਼ਾਹ ਹੋਵੇ ਤੇ ਸਭ ਦੁਨੀਆਂ ਦੀ ਦੌਲਤ ਉਹਦੇ ਕੋਲ ਹੋਵੇ, ਚਾਰ ਤਰ੍ਹਾਂ ਦੀਆਂ ਫੌਜਾਂ ਵੀ ਉਹਦੇ ਕੋਲ ਹੋਣ, ਕਿਸੇ ਦੇ ਕੋਲ ਬੜੀਆਂ ਦੁਨੀਆਂ ਦੀਆਂ ਰਿਧੀਆਂ ਸਿੱਧੀਆਂ ਕਰਾਮਾਤਾਂ ਵੀ ਹੋਣ, ਕੋਈ ਦੁਨੀਆਂ ਵਿੱਚ ਬੜੀ ਲੰਮੀ ਜ਼ਿੰਦਗੀ ਜੀਣ ਵਾਲਾ ਹੋਵੇ, ਬੜਾ ਗਿਆਨਵਾਨ ਵਿਦਵਾਨ ਪੰਡਿਤ ਹੋਵੇ ਦੁਨੀਆਂ 'ਚ, ਬੜਾ ਦੁਨੀਆਂ ਵਾਲੇ ਪਾਸਿਓਂ ਭਾਵੇਂ ਬੇਪਰਵਾਹ ਹੋਵੇ, ਪਰ ਜੇ ਗੁਰੂ ਨਾਲ ਪਿਆਰ ਨਹੀਂ ਕਰਦਾ, ਗੁਰੂ ਨਾਲ ਪ੍ਰੀਤ ਨਹੀਂ ਕਰਦਾ, ਭਾਈ ਗੁਰਦਾਸ ਜੀ ਕਹਿੰਦੇ ਉਹਦੇ ਨਾਲੋਂ ਇੱਕ ਘਾਹ ਖੋਦਣ ਵਾਲਾ ਚੰਗਾ ਆ ਜਿਸ ਦੇ ਮਨ ਹਿਰਦੇ ਵਿੱਚ ਗੁਰੂ ਦਾ ਪਿਆਰ ਹੈ, ਗੁਰੂ ਦੀ ਪ੍ਰੀਤ ਹੈ। ਇੱਥੇ ਦੁਨੀਆਂ ਦੇ ਰਾਜੇ ਮਹਾਰਾਜੇ ਧਨ ਦੌਲਤ ਕਰਕੇ ਉਹਨਾਂ ਨੂੰ ਰੱਬ ਦੇ ਘਰ 'ਚ ਥਾਂ ਦੇਣ ਦੀ ਗੱਲ ਨਹੀਂ ਕੀਤੀ, ਇੱਥੇ ਉਹਨਾਂ ਨੂੰ ਥਾਂ ਮਿਲੀ ਭਾਵੇਂ ਘਾਹ ਖੋਦਦਾ ਪਰ ਗੁਰੂ ਨਾਲ ਪਿਆਰ ਕਰਦਾ। ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਤੋਰੀ। ਉਹਨਾਂ ਨੇ ਸਮਝ ਲਿਆ ਹੈ ਕਿ ਸਤਿਗੁਰ ਦੇ ਚਰਨਾਂ ਦੀ ਪ੍ਰੀਤ ਸਾਰਿਆਂ ਤੋਂ ਸ਼੍ਰੋਮਣੀ ਹੈ। ਇੱਥੋਂ ਤੱਕ ਪਾਤਸ਼ਾਹ ਨੇ ਪਾਵਨ ਬਾਣੀ 'ਚ ਬਚਨ ਆਖੇ, ਕਹਿੰਦੇ ਓਹਾ ਪ੍ਰੇਮ ਪਿਰੀ, ਮੈਨੂੰ ਤੇ ਕੇਵਲ ਉਸ ਪ੍ਰਭੂ ਦੀ ਆਪਣੇ ਪਿਰ ਖਸਮ ਦੀ ਹੀ ਪ੍ਰੀਤ ਚਾਹੀਦੀ ਹੈ। ਕਿਉਂ? ਕਣਕ ਮਾਣਕ ਗੱਜ ਮੋਤੀਆਂ ਲਾਲਣ ਨਹਿ ਨਾ ਨਹੀਂ, ਇਹਨਾਂ ਸਾਰਿਆਂ 'ਚੋਂ ਮੈਨੂੰ ਕੋਈ ਚੀਜ਼ ਨਹੀਂ ਗੀ ਚਾਹੀਦੀ। ਕਿਹੜੀ ਕਿਹੜੀ ਜੀ? ਕਣਕ ਮਾਣਕ, ਕਣਕ ਦਾ ਅਰਥ ਸੋਨਾ, ਸੋਨਾ ਨਹੀਂ ਚਾਹੀਦਾ ਮੈਨੂੰ, ਮਾਣਕ ਮੋਤੀ ਨਹੀਂ ਮੈਨੂੰ ਚਾਹੀਦੇ, ਕਣਕ ਮਾਣਕ ਗੱਜ ਕੋਈ ਹਾਥੀ ਆਦਿਕ ਮੈਨੂੰ ਨਹੀਂ ਚਾਹੀਦੇ, ਮੋਤੀਆਂ ਬੜੇ ਕੀਮਤੀ ਸੁੱਚੇ ਮੋਤੀ ਮੈਨੂੰ ਨਹੀਂ ਚਾਹੀਦੇ, ਲਾਲਨ ਬੜੇ ਕੀਮਤੀ ਚਮਕਦੇ ਲਾਲ ਨਹਿ ਨਾ ਨਹੀਂ, ਉਸ ਖਸਮ ਪ੍ਰਭੂ ਦੇ ਪਿਆਰ ਦੇ ਬਰਾਬਰ ਇਹ ਨਹੀਂ ਗੇ ਹੋ ਸਕਦੇ, ਮੈਨੂੰ ਇਹਨਾਂ ਚੋਂ ਕੁਝ ਵੀ ਨਹੀਂ ਚਾਹੀਦਾ। ਹੁਣ ਮਹਾਨ ਕਿਹੜੀ ਚੀਜ਼ ਹੋਈ? ਉਹ ਹਾ ਪ੍ਰੇਮ ਪਿਰੀ। ਹੋਰ ਬਚਨ ਵਰਤੇ ਮਹਾਰਾਜ ਸੱਚੇ ਪਾਤਸ਼ਾਹ, ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਸ਼ ਕਿਸ਼ ਨਾ ਚਾਹੀ, ਇਹਨਾਂ ਸਾਰਿਆਂ ਚੋਂ ਮੈਨੂੰ ਕੁਛ ਵੀ ਨਹੀਂ ਚਾਹੀਦਾ, ਮੈਨੂੰ ਕਿਸੇ ਜਗ੍ਹਾ ਦਾ ਰਾਜ ਨਹੀਂ ਚਾਹੀਦਾ, ਮੈਨੂੰ ਕੋਈ ਦੁਨੀਆਂ ਦੇ ਵਿੱਚ ਆਖੇ ਤੈਨੂੰ ਆਹ ਕੰਮ ਕਰੇ ਤੈਨੂੰ ਬੜੀ ਮਾਣ ਇੱਜ਼ਤ ਦੇਣੇ, ਕਹਿੰਦੇ ਮੈਨੂੰ ਕੁਝ ਨਹੀਂ ਚਾਹੀਦਾ, ਮੇਰੀ ਦੁਨੀਆ ਹੁਕਮ ਮੰਨੇ ਮੇਰੀ ਆਗਿਆ ਮੰਨੇ ਮੈਨੂੰ ਨਹੀਂ ਚਾਹੀਦਾ ਕੁਛ, ਤਰ੍ਹਾਂ ਤਰ੍ਹਾਂ ਦੇ ਸਵਾਦ ਤੇ ਪਦਾਰਥ ਚਸਕਿਆਂ ਵਾਲੇ ਮੈਨੂੰ ਨਹੀਂ ਚਾਹੀਦੇ, ਕਿਸ਼ ਕਿਸ਼ ਨਾ ਚਾਹੀ ਇਹਨਾਂ ਚੋਂ ਕੁਛ ਵੀ ਨਹੀਂ ਚਾਹੀਦਾ, ਮੈਨੂੰ ਕੁਝ ਵੀ ਨਹੀਂ ਚਾਹੀਦਾ, ਮੈਨੂੰ ਕੁਛ ਵੀ ਨਹੀਂ ਚਾਹੀਦਾ। ਕੀ ਚਾਹੀਦਾ ਜੀ? ਉਹ ਹਾ ਪ੍ਰੇਮ ਪਿਰੀ, ਪਿਆਰੇ ਦਾ ਪਿਆਰ ਚਾਹੀਦਾ ਮੈਨੂੰ, ਚਰਨਨ ਸ਼ਰਨਨ ਸੰਤਨ ਬੰਧਨ ਸੁਖੋ ਸੁਖ ਪਾਹੀ, ਸੰਤ ਜਨਾਂ ਦੇ ਚਰਨਾਂ ਦੇ ਉੱਤੇ ਮੈਂ ਬੰਦਨਾ ਕਰਦਾ ਰਵਾਂ, ਸਾਧੂ ਮਹਾਂਪੁਰਸ਼ਾਂ ਦੇ ਪੈਰਾਂ ਤੇ ਮੈਂ ਨਮਸਕਾਰ ਕਰਦਾ ਰਵਾਂ, ਉਹਨਾਂ ਦੀ ਸ਼ਰਨ ਮੈਨੂੰ ਮਿਲੀ ਰਵੇ, ਸੁਖੋ ਸੁਖ ਪਾਹੀ, ਸੁਖ ਹੀ ਸੁਖ ਹੈ ਮੇਰੇ ਕੋਲ, ਸੁਖ ਹੀ ਸੁਖ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਨਾਨਕ ਤਪਤ ਹਰੀ ਮਿਲੇ ਪ੍ਰੇਮ ਤੇਰੀ, ਅੰਦਰ ਦੀ ਸਾਰੀ ਤਪਸ਼ ਮੁੱਕ ਗਈ ਜਦੋਂ ਮੈਨੂੰ ਪਿਆਰੇ ਦਾ ਪਿਆਰ ਮਿਲਿਆ ਪ੍ਰਭੂ ਦਾ, ਫਿਰ ਮੈਨੂੰ ਪਿਆਰਾ ਪ੍ਰਭੂ ਵੀ ਮਿਲ ਪਿਆ, ਜਿਸ ਨੂੰ ਰੱਬ ਮਿਲ ਪਿਆ ਉਹਨੂੰ ਦੁਨੀਆਂ 'ਚ ਹੋਰ ਕਿਸੇ ਚੀਜ਼ ਦੀ ਕੀ ਲੋੜ ਹੈ, ਅਤੇ ਉਹ ਮਿਲਦਾ ਹੈ ਪਿਆਰ ਕਰਨ ਦੇ ਨਾਲ, ਪ੍ਰੇਮ ਕਰਨ ਦੇ ਨਾਲ। ਸਭ ਚੀਜ਼ਾਂ ਨੂੰ ਠੋਕਰ ਮਾਰ ਦਿੱਤੀ, ਸਭ ਚੀਜ਼ਾਂ ਨੂੰ ਤਿਆਗ ਦਿੱਤਾ, ਉਹ ਸੁੱਟ ਦਿੱਤੀਆਂ ਪਰੇ, ਇਹਨਾਂ 'ਚੋਂ ਮੈਨੂੰ ਕੋਈ ਰਾਜ ਭਾਗ ਸੋਨਾ ਚਾਂਦੀ ਹੀਰੇ ਮੋਤੀ ਕੀਮਤੀ ਲਾਲ ਹਾਥੀ ਘੋੜੇ, ਕਹਿਣ ਲੱਗੇ ਮੈਨੂੰ ਕੁਛ ਨਹੀਂ ਚਾਹੀਦਾ। ਕੀ ਚਾਹੀਦਾ ਜੀ? ਉਹ ਹਾ ਪ੍ਰੇਮ ਤੇਰੀ, ਉਸ ਪਿਆਰੇ ਦਾ ਪਿਆਰ, ਪ੍ਰਭੂ ਦਾ ਪ੍ਰੇਮ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਕੀ ਕਹਿ ਰਹੇ ਭਾਈ ਗੁਰਦਾਸ ਜੀ? ਪੀਰ ਮੁਰੀਦਾਂ ਪਿਰਹੜੀ ਪਰਵਾਨ ਸੋ ਕਾਹੀ, ਕਾਹੀ ਦਾ ਮਤਲਬ ਭਾਵੇਂ ਘਾਹ ਖੋਦਣ ਵਾਲਾ ਵੀ ਬੰਦਾ ਹੋਵੇ, ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਆ, ਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਆ, ਜਿਹੜਾ ਗੁਰੂ ਨਾਲ ਪਿਆਰ ਕਰਦਾ। ਪੀਰ ਮੁਰੀਦਾਂ ਪਿਰਹੜੀ, ਜੇ ਆਪਣੇ ਗੁਰੂ ਪੀਰ ਨਾਲ ਸਤਿਗੁਰ ਦੇ ਚਰਨਾਂ ਨਾਲ ਉਹਦਾ ਪਿਆਰ ਬਣਿਆ ਹੈ, ਭਾਵ ਪ੍ਰੀਤ ਸਭ ਤੋਂ ਉੱਤਮ ਹੈ, ਪਿਆਰ ਕਰਨ ਵਾਲੇ ਉਹਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ। ਇੱਥੇ ਕੋਈ ਰਾਜੇ ਤੇ ਕੰਗਾਲ ਦੀ ਗੱਲ ਨਹੀਂ, ਇੱਥੇ ਉਹੋ ਹੀ ਪ੍ਰਵਾਨ ਹੈ ਜਿਸ ਦੇ ਮਨ ਵਿੱਚ ਗੁਰੂ ਦਾ ਪਿਆਰ ਹੈ, ਪ੍ਰੇਮ ਹੈ। ਵਾਰ ਸਤਾਈਵੀਂ ਪੌੜੀ 17ਵੀਂ ਵਿੱਚ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਪ੍ਰੀਤ ਦੇ ਪ੍ਰੇਮ ਦੇ ਹੋਰ ਰੂਪ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕਰਕੇ ਸਾਨੂੰ ਦੱਸ ਰਹੇ ਹਨ। ਵੇਣ ਗੁਰ ਹੋਰ ਧਿਆਨ ਹੈ ਸਭ ਦੂਜਾ ਭਾਉ, ਵਿਣ ਗੁਰ ਸ਼ਬਦ ਗਿਆਨ ਹੈ ਫਿੱਕਾ ਆਲਾਓ, ਵਿਣ ਗੁਰ ਚਰਨਾ ਪੂਜਣਾ ਸਭ ਕੂੜਾ ਸੁਆਓ, ਵਿਣ ਗੁਰ ਬਚਨ ਸੋ ਮੰਨਣਾ ਪੂਰਾ ਪਰਥਾਓ, ਸਾਧ ਸੰਗਤ ਵਿਣ ਸੰਗ ਹੈ ਸਭ ਕੱਚਾ ਚਾਓ, ਪੀਰ ਮੁਰੀਦਾਂ ਪਿਰਹੜੀ ਗਿਣ ਜਾਣਨ ਦਾਓ, ਪੀਰ ਮੁਰੀਦਾਂ ਪਿਰਹੜੀ ਜਿਣ ਜਾਣਨ ਦਾਓ। ਗੁਰੂ ਤੋਂ ਬਿਨਾਂ ਜੇ ਹੋਰ ਕਿਸੇ ਦਾ ਧਿਆਨ ਧਰਦੇ ਹੋ ਇਹ ਝੂਠਾ ਪਿਆਰ ਹੈ। ਗੁਰੂ ਸ਼ਬਦ ਤੋਂ ਬਿਨਾਂ ਹੋਰ ਕੁਝ ਸੰਸਾਰ ਦੇ ਵਿੱਚ ਗਾਉਂਦੇ ਫਿਰਦੇ ਦੇ ਫਿੱਕੀਆਂ ਗੱਲਾਂ ਸਾਰੀਆਂ ਹੈ। ਗੁਰੂ ਦੇ ਚਰਨਾਂ ਨਾਲੋਂ ਟੁੱਟ ਕੇ ਸੰਸਾਰ ਜਗਤ ਵਿੱਚ ਹੋਰ ਥਾਵਾਂ ਤੇ ਭਟਕਦੇ ਫਿਰਦੇ ਕੂੜੀ ਪ੍ਰੀਤ ਹੈ। ਗੁਰੂ ਦੇ ਬਚਨ ਨੂੰ ਅਗਰ ਨਹੀਂ ਮੰਨਦੇ ਛੱਡ ਕੇ ਹੋਰ ਹੋਰ ਥਾਵਾਂ ਦੇ ਉੱਤੇ ਭਟਕਦੇ ਫਿਰਦੇ ਆ, ਇਹਦੇ ਨਾਲ ਵਿਸ਼ੇ ਵਿਕਾਰ ਹੀ ਵਧਣੇ। ਸਾਧ ਸੰਗਤ ਨੂੰ ਛੱਡ ਕੇ ਜੇ ਕਿਤੇ ਹੋਰ ਥਾਂ ਤੇ ਭਟਕਦੇ ਹਾਂ, ਫਿਰ ਜੀਵਨ ਵੀ ਕੱਚਾ, ਬਾਤਾਂ ਵੀ ਕੱਚੀਆਂ, ਪਰਮਾਤਮਾ ਦੇ ਚਰਨਾਂ ਚ ਪ੍ਰਵਾਨ ਨਹੀਂ ਹੋਇਆ ਜਾਣਾ। ਇਹ ਫਰਮਾਨ ਕਰਦੇ ਕਹਿਣ ਲੱਗੇ, ਵੇਣ ਗੁਰ ਹੋਰ ਧਿਆਨ ਹੈ ਸਭ ਦੂਜਾ ਭਾਉ। ਸਤਿਗੁਰੂ ਦੇ ਬਾਜ ਜੇ ਹੋਰ ਦੇਵੀ ਦੇਵਤਿਆਂ ਦੇ ਧਿਆਨ ਧਰਦੇ ਫਿਰਦੇ ਹਾਂ, ਇਹ ਦੂਜਾ ਭਾਉ ਹੈ। ਭਾਉ ਦਾ ਮਤਲਬ ਪ੍ਰੇਮ। ਸਤਿਗੁਰੂ ਨਾਲੋਂ ਪ੍ਰੇਮ ਤੋੜ ਕੇ, ਪ੍ਰਭੂ ਚਰਨਾਂ ਨਾਲੋਂ ਪ੍ਰੀਤ ਤੋੜ ਕੇ, ਇਹ ਫਿਰ ਦੂਜੀ ਪ੍ਰੀਤ ਹੈ। ਤੇ ਦੂਜੀ ਪ੍ਰੀਤ ਹਮੇਸ਼ਾ ਦੁੱਖ ਹੀ ਦਿੰਦੀ ਹੈ। ਹੋਰ ਸਾਰੇ ਧਿਆਨ ਵਾਹਿਗੁਰੂ ਪਾਤਸ਼ਾਹ ਤੋਂ ਤੋੜਨ ਵਾਲੇ ਆ, ਹੋਰ ਪਾਸੇ ਲੈ ਜਾਂਦੇ ਆ। ਇਸ ਲਈ ਗੁਰੂ ਧਿਆਨ ਹੀ ਜਿਹੜਾ ਉਹ ਵਾਹਿਗੁਰੂ ਵਾਲੇ ਪਾਸੇ ਲੈ ਕੇ ਜਾਂਦਾ, ਕਿਉਂਕਿ ਗੁਰੂ ਨੇ ਤੇ ਜਦੋਂ ਤੁਹਾਨੂੰ ਮੰਤਰ ਵੀ ਦਿੱਤਾ ਨਾ, ਗੁਰਮੰਤਰ, ਉਹਨੇ ਮੰਤਰ ਵੀ ਉਸ ਵਾਹਿਗੁਰੂ ਦੇ ਨਾਂ ਦਾ ਹੀ ਦਿੱਤਾ। ਉਹਨਾਂ ਇਹ ਨਹੀਂ ਆਖਿਆ ਤੂੰ ਮੇਰਾ ਨਾਂ ਲੈ। ਕਹਿੰਦੇ ਵਾਹਿਗੁਰੂ ਗੁਰਮੰਤਰ ਹੈ, ਜਪ ਹੋ ਮੈਂ ਖੋਈ। ਬਹੁਤ ਥਾਵਾਂ ਤੇ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਵਾਹਿਗੁਰੂ ਗੁਰ ਸ਼ਬਦ ਲੈ ਫਿਰਮ ਪਿਆਲਾ ਚੁੱਪ ਚੁਬੋਲਾ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਬਚਨ ਆਏ, ਵਾਹਿਗੁਰੂ 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 ਵਾਹਿ ਜੀਓ। ਬਚਨ ਆਏ, ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਇਸ ਲਈ ਗੁਰੂ ਦੇ ਧਿਆਨ ਤੋਂ ਬਿਨਾਂ ਹੋਰ ਜਿੰਨੇ ਸੰਸਾਰ ਦੇ ਧਿਆਨ ਆ ਉਹ ਦੂਜਾ ਭਾਉ ਹੈ। ਦੂਜਾ ਭਾਉ ਦਾ ਮਤਲਬ ਦੂਜਾ ਪ੍ਰੇਮ ਆ, ਉਹ ਜਿਹੜਾ ਠੋਕਰਾਂ ਵਾਲੇ ਪਾਸੇ ਤੁਹਾਨੂੰ ਲੈ ਜਾਂਦਾ, ਪਰਮੇਸ਼ਰ ਵਾਲੇ ਪਾਸੇ ਨਹੀਂ ਜਾ ਸਕਦੇ ਤੁਸੀਂ। ਵਿਣ ਗੁਰ ਸ਼ਬਦ ਗਿਆਨ ਹੈ ਫਿੱਕਾ ਆ ਲਾਓ। ਸਤਿਗੁਰੂ ਜੀ ਦੇ ਸ਼ਬਦ ਤੋਂ ਬਾਹਰਾ ਜੋ ਗਿਆਨ ਹੈ, ਹੋਰ ਇੱਧਰ ਉੱਧਰ ਦੇ ਗਿਆਨ ਦੀਆਂ ਜੇ ਕੋਈ ਗੱਲਾਂ ਕਰਦਾ, ਉਹ ਫਿੱਕਾ ਹੀ ਆ, ਐਵੇਂ ਬਕਵਾਸ ਹੀ ਆ, ਬਕੜਵਾ ਹੀ ਆ। ਇਸ ਲਈ ਸਤਿਗੁਰ ਦੇ ਚਰਨਾਂ ਵਿੱਚ ਜੁੜ ਕੇ ਗੁਰ ਸ਼ਬਦ ਦੁਆਰਾ ਹੀ ਜੋ ਰਸ ਤੇ ਆਤਮਿਕ ਆਨੰਦ ਮਾਣਿਆ ਜਾ ਸਕਦਾ, ਉਹ ਗੁਰੂ ਕੀ ਸਾਧ ਸੰਗਤ ਚ ਆ। ਇਹ ਆਤਮਿਕ ਰਸ ਹੈ, ਗੁਰੂ ਦੇ ਸ਼ਬਦ ਦਾ ਰਸ ਆਤਮਿਕ ਰਸ ਹੈ, ਇਹ ਰੂਹ ਦਾ ਰਸ ਹੈ, ਤੁਹਾਡੇ ਅੰਤਿਸ਼ ਕਰਨ ਦਾ ਰਸ ਹੈ। ਬਾਕੀ ਇਹਦੇ ਮੁਕਾਬਲੇ ਤੇ ਦੁਨੀਆਂ ਦੇ ਜਿੰਨੇ ਰਸ ਨੇ ਫਿੱਕੇ ਆ ਸਾਰੇ, ਪਰ ਜਿਨ੍ਹਾਂ ਨੇ ਇਹ ਰਸ ਲਿਆ ਸਾਧ ਸੰਗਤ, ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਵਾ ਇਹ ਗੱਲਾਂ ਨਹੀਂ ਹਨ, ਇਹ ਕਮਾਉਣਾ ਪੈਣਾ। ਰਾਰਾ ਰਸ ਨੇ ਰਸ ਕਰ ਜਾਂਦੇ ਆ, ਹੋਏ ਨੇ ਰਸ ਸੋ ਰਸ ਪਹਿਚਾਨੇ ਆ। ਇਹ ਰਸ ਛਾਡੇ, ਦੁਨੀਆਂ ਦੇ ਰਸ ਚਸਕੇ ਜਦੋਂ ਛੱਡੇ, ਇਹ ਰਸ ਛਾਡੇ ਉਹ ਰਸ ਆਵਾ, ਉਹ ਫਿਰ ਨਾਮ ਦਾ ਰਸ ਆਇਆ, ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਜਦੋਂ ਪਰਮੇਸ਼ਰ ਦੇ ਨਾਮ ਦਾ ਰਸ, ਸ਼ਬਦ ਦਾ ਰਸ ਪੀਤਾ, ਫਿਰ ਦੁਨੀਆਂ ਦੇ ਰਸ ਫਿੱਕੇ ਲੱਗਣ ਲੱਗ ਪਏ। ਬਿਖੈ ਬਨ ਫੀਕਾ ਤਿਆਗ ਰੀ ਸਕੀਏ, ਨਾਮ ਮਹਾਂ ਰਸ ਪੀਓ। ਭਗਤ ਸ਼ੇਖ ਫਰੀਦ ਸਾਹਿਬ ਕਹਿੰਦੇ, ਖੰਡ ਮਿੱਠੀ ਆ, ਸ਼ੱਕਰ ਬੜੀ ਮਿੱਠੀ ਆ, ਨਿਚਰੀ ਬੜੀ ਮਿੱਠੀ ਆ, ਗੁੜ ਬੜਾ ਮਿੱਠਾ, ਸ਼ਹਿਦ ਬੜਾ ਮਿੱਠਾ, ਮੱਝ ਦਾ ਦੁੱਧ ਬੜਾ ਮਿੱਠਾ, ਪਰ ਜਿੰਨੇ ਮਰਜ਼ੀ ਮਿੱਠੇ ਹੋਣ, ਪਰਮੇਸ਼ਰ ਤੇਰੇ ਨਾਮ ਦੀ ਬਰਾਬਰਤਾ ਨਹੀਂ ਕਰ ਸਕਦੇ ਜਿੰਨਾ ਮਿੱਠਾ ਤੂੰ ਹੈ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਇਸ ਲਈ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਵਿਣ ਗੁਰ ਸ਼ਬਦ ਗਿਆਨ ਹੈ ਫਿੱਕਾ ਆਲਾ। ਗੁਰੂ ਦੇ ਸ਼ਬਦ ਤੋਂ ਬਾਹਰ ਹੋ ਕੇ ਹੋਰ ਹੋਰ ਗਿਆਨ ਧਿਆਨ ਦੀਆਂ ਤੂੰ ਗੱਲਾਂ ਕਰਦਾ ਫਿਰੇ ਬੰਦਿਆ, ਉਹ ਫਿੱਕੇ ਹੀ ਆ ਸਾਰੇ। ਸਭ ਰਸ ਫਿੱਕੇ, ਬਕਵਾਸ, ਬਕੜਵਾ। ਜੋ ਆਤਮਿਕ ਆਨੰਦ ਤੇ ਆਤਮਿਕ ਰਸ ਹੈ ਉਹ ਗੁਰੂ ਦੇ ਸ਼ਬਦ ਵਿੱਚੋਂ ਮਿਲਣਾ ਹੈ। ਵਿਣ ਗੁਰ ਚਰਨਾ ਪੂਜਣ ਸਭ ਕੂੜਾ ਸੁਆਓ। ਸਤਿਗੁਰੂ ਦੇ ਚਰਨਾਂ ਤੋਂ ਬਾਅਦ ਜੇ ਹੁਣ ਮੜੀਆਂ ਮਸਾਣਾ ਚ ਜਾ ਕੇ ਧੂਣੀਆਂ ਤਮਾਉਂਦਾ ਫਿਰਦਾ, ਮੜੀਆਂ ਮਸਾਣਾ ਚ ਜਾ ਕੇ ਮੱਥੇ ਟੇਕਦਾ ਫਿਰਦਾ, ਦੇਹ ਧਾਰੀਆਂ ਦੇਵੀ ਦੇਵਤਿਆਂ ਦੇ ਅੱਗੇ ਝੁਕਦਾ ਫਿਰਦਾ, ਐਵੇਂ ਕਬਰਾਂ ਤੇ ਜਾ ਕੇ ਚਾਦਰਾਂ ਚੜਾਉਂਦਾ ਫਿਰੇ, ਚੌਲਾਂ ਦੀਆਂ ਦੇਗਾਂ ਦਿੰਦਾ ਫਿਰੇ ਉੱਥੇ, ਐਵੇਂ ਕਬਰਾਂ ਤੇ ਜਾ ਕੇ ਦੀਵੇ ਬਾਲਦਾ ਫਿਰੇ, ਇਹ ਕੂੜਾ ਸੁਆਓ, ਇਹ ਝੂਠਾ ਹੀ ਪ੍ਰਯੋਜਨ ਆ, ਝੂਠਾ ਹੀ ਸਵਾਦ ਆ, ਇਹਨੇ ਤੇਰੀ ਜ਼ਿੰਦਗੀ ਦਾ ਬੇੜਾ ਪਾਰ ਨਹੀਂ ਕਰਨਾ। ਜੋ ਪਾਥਰ ਕੀ ਪਾਈ ਪਾਏ, ਤਿਸ ਕੀ ਕਾਲ ਅਜਾਈ ਜਾਏ। ਇਸ ਲਈ ਮੜੀਆਂ ਮਸਾਣਾ ਕਬਰਾਂ ਵਿੱਚ ਧੂਣੀਆਂ ਨਾ ਤਪਾਉਂਦਾ ਫਿਰ ਜਾ ਕੇ, ਐਵੇਂ ਕਬਰਾਂ ਦੇ ਉੱਤੇ ਮੱਥੇ ਨਾ ਰਗੜਦਾ ਫਿਰ ਗੁਰੂ ਦੇ ਸਿੱਖਾ, ਗੁਰੂ ਦੇ ਚਰਨਾਂ ਨੂੰ ਪੂਜਣਾ ਹੀ ਸਭ ਤੋਂ ਸ੍ਰੇਸ਼ਟ ਹੈ। ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ। ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਨੂੰ ਦਿਲ ਚ ਨਾ ਲਿਆ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ, ਮਠ ਭੂਲ ਨਾ ਮਾਨੈ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ। ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਇੱਕ ਨੂੰ ਵੀ ਨਹੀਂ ਮੈਂ ਜਾਣਦਾ। ਮੇਰੀ ਤੇ ਪ੍ਰਭੂ ਨਾਲ ਸਾਂਝ, ਗੁਰੂ ਨਾਲ ਪ੍ਰੀਤ। ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੀਂ ਨਿਖਾਲਸ ਜਾਂਦੇ। ਇਸ ਲਈ ਸਤਿਗੁਰ ਦੇ ਚਰਨਾਂ ਨਾਲ ਜਿਹੜੇ ਜੁੜ ਗਏ ਨਾ, ਜਦੋਂ ਅੰਦਰੋਂ ਪ੍ਰੀਤ ਬਣ ਗਈ, ਅੰਦਰੋਂ ਜੋਤ ਜਗ ਪਈ, ਸ਼ਬਦ ਦੀ ਗਿਆਨ ਦਾ ਦੀਵਾ ਅੰਦਰ ਬਲ ਗਿਆ, ਕਹਿਣ ਲੱਗੇ ਤਬ ਖਾਲਸ, ਤਾਂ ਤੂੰ ਗੁਰੂ ਦਾ ਖਾਲਸਾ ਵਾ, ਨਹੀਂ ਤਾਂ ਠੋਕਰਾਂ ਹੀ ਖਾ ਰਿਹਾ। ਤਬ ਖਾਲਸ ਤਾਹੀਂ ਨਿਖਾਲਸ ਜਾਂਦੇ। ਕੀ ਕਹਿ ਰਹੇ ਨੇ ਭਾਈ ਗੁਰਦਾਸ ਜੀ? ਵਿਣ ਗੁਰ ਬਚਨ ਜੋ ਮੰਨਣ ਪੂਰਾ ਪਰ ਥਾਉ। ਗੁਰੂ ਦੇ ਬਚਨ ਨੂੰ ਛੱਡ ਕੇ ਹੋਰ ਐਵੇਂ ਤੰਤਰ ਮੰਤਰ ਜੰਤਰਾਂ ਨੂੰ ਮੰਨਦਾ ਫਿਰੇ, ਕਹਿੰਦੇ ਇਹ ਤੁਸ਼ ਵਸੀਲੇ ਆ, ਕਿਉਂਕਿ ਉਹਨਾਂ ਵਿੱਚ ਵਿਸ਼ੇ ਵੱਧ ਜਾਣੇ ਆ, ਇਹ ਤੈਨੂੰ ਮੁਕਤ ਨਹੀਂ ਕਰ ਸਕਦੇ, ਠੋਕਰਾਂ ਖਾਂਦਾ ਫਿਰੇਗਾ। ਜੇ ਮੰਨਣਾ ਫਿਰ ਗੁਰੂ ਦਾ ਬਚਨ ਮੰਨ, ਜਿਹੜਾ ਰੱਬ ਦੀ ਦਰਗਾਹ ਤੱਕ ਤੇਰੇ ਨਾਲ ਜਾਂਦਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੇ ਜਾਲੇ। ਗੁਰੂ ਦੇ ਬਚਨ ਨੂੰ ਨਾ ਪਾਣੀ ਡੋਬ ਸਕਦਾ, ਚੋਰ ਨਹੀਂ ਚੁਰਾ ਸਕਦਾ, ਅੱਗ ਨਹੀਂ ਸਾੜ ਸਕਦੀ। ਇਸ ਲਈ ਗੁਰੂ ਦਾ ਬਚਨ ਤੇਰੀ ਜਿੰਦ ਦੇ ਨਾਲ ਜਾਏਗਾ ਰੱਬ ਦੀ ਦਰਗਾਹ ਤੱਕ। ਸਾਧ ਸੰਗਤ ਵਿਣ ਸੰਗ ਹੈ ਸਭ ਕੱਚਾ ਚਾਉ। ਸਾਧ ਸੰਗਤ ਦੇ ਬਿਨਾਂ ਜਿੰਨੀਆਂ ਬਾਕੀ ਸੰਗਤਾਂ ਵਾ ਸਾਰੇ ਕੱਚੇ ਹੀ ਹੁਲਾਸ ਆ, ਇਹ ਕੱਚੇ ਚਾਈ ਆ ਸਾਰੇ। ਜਨਮ ਦੀ ਸਫਲਤਾ ਨਹੀਂ ਹੋ ਸਕਦੀ ਉਹਨਾਂ ਚ। ਇਸ ਲਈ ਸਾਧ ਸੰਗਤ ਭਾਵ ਗੁਰੂ ਦੀ ਸੰਗਤ। ਮੇਰੇ ਮਾਧੋ ਜੀ ਸੱਤ ਸੰਗਤ ਮਿਲੇ ਸੋਤਰਿਆ, ਕਰ ਸਾਧ ਸੰਗਤ ਸਿਮਰ ਮਾਧੋ ਹੋਹੇ ਪਤਤ ਪੁਨੀਤ। ਕਾਲ ਬਿਆਲ ਜਿਉਂ ਪਰਿਓ ਡੋਲੈ ਮੁਖ ਪਸਾਰੇ ਮੀਤ। ਇਸ ਲਈ ਸਭ ਨੇ ਬਾਕੀਆਂ ਨੇ ਸਾਥ ਛੱਡ ਜਾਣਾ। ਗੁਰੂ ਕੀ ਸਾਧ ਸੰਗਤ ਵਿੱਚ ਜਿਹੜਾ ਜਪਿਆ ਹੈ ਸਤ ਨਾਮ ਸ੍ਰੀ ਵਾਹਿਗੁਰੂ, ਇਹੋ ਹੀ ਪ੍ਰਭੂ ਦੀ ਦਰਗਾਹ ਚ ਕੰਮ ਆਏਗਾ। ਬਾਕੀ ਸਾਰੇ ਕੱਚੇ ਚਾਹ ਤੇ ਕੱਚੇ ਪਿਆਰ, ਜਿਹੜਾ ਸੱਚਾ ਪਿਆਰ ਹੈ ਉਹ ਗੁਰੂ ਕੀ ਸਾਧ ਸੰਗਤ ਸਤਿਗੁਰ ਦੇ ਚਰਨਾਂ ਵਿੱਚ ਹੈ। ਪੀਰ ਮੁਰੀਦਾਂ ਪਿਰਹੜੀ ਜਿਣ ਜਾਣਨ ਦਾਓ। ਜਿਨ੍ਹਾਂ ਮੁਰੀਦਾਂ ਨੇ ਗੁਰੂ ਪੀਰ ਧੰਨ ਗੁਰੂ ਨਾਨਕ ਦੇਵ ਸਾਹਿਬ ਨਾਲ ਪੱਕੀ ਪ੍ਰੀਤ ਕੀਤੀ ਹੈ, ਉਹੀ ਦਾਓ ਦਾ ਜਿੱਤਣਾ ਜਾਣਦੇ ਆ। ਭਾਵ ਉਹੋ ਹੀ ਲੋਕ ਮਨੁੱਖਾ ਜਨਮ ਦੀ ਬਾਜੀ ਜਿੱਤ ਕੇ ਜਾਂਦੇ ਆ। ਬਾਕੀ ਸਾਰੇ ਦੇ ਸਾਰੇ ਹਾਰਨ ਵਾਲੇ, ਜੀਵਨ ਦੀ ਬਾਜੀ ਹਾਰਨ ਵਾਲੇ ਤੇ ਬਹੁਤ ਬੈਠੇ ਆ, ਪਰ ਗੁਰਮੁਖ ਲਾਹਾ ਲੈ ਗਏ। ਗੁਰਮੁਖ ਜਿਹੜੇ ਗੁਰੂ ਦੀ ਸ਼ਰਨ ਪਏ, ਜਿਨ੍ਹਾਂ ਨੇ ਸਤਿਗੁਰ ਦੇ ਚਰਨਾਂ ਨਾਲ ਪ੍ਰੀਤ ਪਾਈ, ਗੁਰਮੁਖ ਲਾਹਾ ਲੈ ਗਏ। ਤੇ ਮਨਮੁਖ ਫਿਰ ਕਹਿਣ ਲੱਗੇ, ਮਨਮੁਖ ਚੱਲੇ ਮੂਲ ਗਵਾਏ ਜੀ। ਹਾਰ ਕੇ ਜੀਵਨ ਦੀ ਬਾਜੀ ਸੰਸਾਰ ਤੋਂ ਤੁਰ ਜਾਂਦੇ। ਕਹਿ ਕਬੀਰ ਕਿਛ ਗੁਣ ਵਿਚਾਰ, ਚੱਲੇ ਜੁਆਰੀ ਦੋਵੇਂ ਹੱਥ ਚਾਰ। ਇਸ ਲਈ ਗੁਰੂ ਹੀ ਐਸਾ ਮਿੱਤਰ ਹੈ, ਗੁਰੂ ਹੀ ਪ੍ਰਭੂ ਪਰਮਾਤਮਾ ਦੀ ਦਰਗਾਹ ਦਾ ਐਸਾ ਵਿਚੋਲਾ ਹੈ, ਜਿਹੜਾ ਵਾਹਿਗੁਰੂ ਦੀ ਦਰਗਾਹ ਤੱਕ ਤੇਰਾ ਸਹਾਇਕ ਬਣਦਾ ਹੈ। ਐਸੇ ਗੁਰੂ ਨਾਲ ਪ੍ਰੀਤ ਪਾਈਏ, ਐਸੇ ਗੁਰੂ ਦੇ ਚਰਨਾਂ ਨਾਲ ਪਿਆਰ ਬਣਿਆ ਹੋਵੇ, ਪਰਮੇਸ਼ਰ ਵਿੱਚ ਲੀਨ ਹੋ ਜਾਈਦਾ ਹੈ।